ਵਾਰ ਫਿਰ ਸਵਾਗਤ ਕਰਦੇ ਹਾਂ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅਗਲਾ ਜਿਹੜਾ ਸਿਲਸਿਲਾ ਹੈ ਉਹ ਸਾਡਾ ਵਿਰਸਾ ਤੇ ਇਤਿਹਾਸ ਹੈ। ਚਲੋ ਜੀ, ਇਸ ਸਿਲਸਿਲੇ ਨੂੰ ਲੈ ਕੇ ਇਸ ਵੇਲੇ ਆਪਾਂ ਤੁਹਾਡੇ ਰੂਬਰੂ ਹੋ ਗਏ ਔਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ US ਸਿਆਟਲ ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲਬਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਸਿਆਟਲ ਦੇ ਠੰਡ ਕਿਵੇਂ ਬਣੀ ਹੋਈ ਹੈ? ਵੈਸੇ ਠੰਡ ਦਾ ਜ਼ੋਰ ਹੈ ਪਰ ਕਹਿੰਦੇ ਆ ਵੀ ਆਈ ਬਸੰਤ ਤੇ ਪਾਲਾ ਉਡੰਤ, ਹੈ ਨਾ? ਅੱਜ ਆਪਾਂ ਬਸੰਤ ਦੇ ਉੱਤੇ ਗੱਲ ਵੀ ਕਰਨੀ ਹੈ।
ਆਈ ਬਸੰਤ ਪਾਲਾ ਲਿਆਂਤ ਕਹਿ ਰਹੋ,
ਠੀਕ ਹੈ ਜੀ।
ਸਵੇਰੇ ਸਿਆਟਲ
ਜੀ,
ਸਿਆਟਲ ਚਿੱਟੀ ਚਾਦਰ ਦੇ ਨਾਲ ਟਕਿਆ ਪਿਆ ਜੀ। ਤਿੰਨ ਦਿਨ ਤੋਂ ਲਗਾਤਾਰ ਸਨੋ ਪੈ ਰਹੀ ਹੈ
ਜੀ,
ਤੇ ਇਸ ਵੇਲੇ ਤੇ ਬਹੁਤ ਮੌਸਮ ਖਰਾਬ ਹੈ ਇਸ ਵੇਲੇ।
ਅੱਛਾ ਜੀ, ਫਿਰ ਧਿਆਨ ਰੱਖੋ। ਸੋ ਠੰਡ ਦੇ ਵਿੱਚ ਵੀ ਬਹੁਤੀ ਠੰਡ ਜਿਹੜੀ ਹੁੰਦੀ ਹੈ ਕਹਿੰਦੇ ਉਹ ਵੀ ਮਾੜੀ ਹੁੰਦੀ ਹੈ ਔਰ ਬਹੁਤੀ ਗਰਮੀ ਵੀ ਮਾੜੀ ਹੁੰਦੀ ਹੈ, ਪਰ ਠੰਡ ਅਸਲ ਦੇ ਵਿੱਚ ਕੈਨੇਡਾ ਦੇ ਕੁਝ ਸ਼ਹਿਰਾਂ ਦੇ ਵਿੱਚ ਪੈਂਦੀ ਇਸ ਹੱਦ ਤੱਕ ਹੈ ਕਿ ਵੀ ਜਦੋਂ ਪੈਂਦੀ ਹੈ ਤਾਂ ਫਿਰ ਬਰਫ਼ ਦੇ ਨਾਲ ਹੀ ਢੱਕਿਆ ਰਹਿੰਦਾ ਸਾਰਾ ਕੁਛ, ਹੈ ਨਾ ਜੀ?
ਬਿਲਕੁਲ ਜੀ, ਇਸ ਵੇਲੇ ਸਾਰੇ ਪਾਸੇ ਚਿੱਟੀ ਚਾਦਰ ਵਿਛੀ ਪਈ ਹੈ ਜੀ। ਦੂਰ ਤੱਕ ਨਿਗਾਹ ਮਾਰੋ, ਚਿੱਟੀ ਚਾਦਰ ਹੀ ਹੈ ਜੀ ਨਜ਼ਰ ਆ ਰਹੀ ਬਰਫ਼ ਦੀ
ਜੀ। ਸੋ ਇਸ ਸਮੇਂ ਚ ਜਦੋਂ ਬਹੁਤ ਜ਼ਿਆਦਾ ਸਨੋ ਪੈ ਜਾਂਦੀ ਹੈ, ਆਲਾ ਦੁਆਲਾ ਜਿਹੜਾ ਉਹ ਵੀ ਢੱਕਿਆ ਜਾਂਦਾ, ਸੋ ਆਮ ਜੀਵਨ ਦੀ ਪ੍ਰਕਿਰਿਆ ਕੀ ਹੁੰਦੀ ਹੈ ਦਿਲਬਰ ਸਾਹਿਬ? ਜਿਵੇਂ ਤੁਸੀਂ ਬਾਹਰ ਆਉਣਾ ਜਾਣਾ ਹੁੰਦਾ ਤੇ ਕਿਸ ਤਰ੍ਹਾਂ ਰਹਿੰਦਾ ਹੈ ਸਾਰਾ ਕੁਛ?
ਅਸੀਂ ਜਿਹੜੇ ਤੇ ਹਾਈਵੇ ਹੈ ਉਹਨਾਂ ਨੂੰ ਤੇ ਸਰਕਾਰ ਵੱਲੋਂ ਤਕਰੀਬਨ ਕਿਤੇ ਨਾਲੋ ਨਾਲ ਸਾਫ਼ ਕੀਤਾ ਜਾ ਰਿਹਾ, ਲੂਣ ਪਾ ਕੇ ਜਾਂ ਬਲੂਜ਼ਰਾਂ ਦੇ ਨਾਲ, ਲੇਕਿਨ ਜਿਹੜੇ ਆਮ ਛੋਟੇ ਆ ਆਸੇ ਪਾਸੇ ਸੜਕਾਂ ਜਾਂਦੀਆਂ ਉੱਥੇ ਬੜੀ ਮੁਸ਼ਕਿਲ ਆਉਂਦੀ ਹੈ, ਦਿੱਕਤ ਆਉਂਦੀ ਹੈ
ਜੀ।
ਤੇ ਜਿਹੜਾ ਹੁਣ ਰਾਹੀ ਹੈ ਜਾਣੋ ਆਉਣ ਵਾਲਾ ਉਹਨੂੰ ਬੜੀ ਦਿੱਕਤ ਹੈ
ਜੀ। ਸੋ ਜਿਵੇਂ ਆਪਣੇ ਕੈਨੇਡਾ ਦੇ ਵਿੱਚ ਤਾਂ ਬਹੁਤ ਥਾਵਾਂ ਤੇ ਬਾਬਿਆਂ ਦੀਆਂ ਢਾਣੀਆਂ ਬਹਿੰਦੀਆਂ, ਸੋ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਹੁਣ ਅੱਜ ਕੱਲ ਪੰਜਾਬੀਆਂ ਦੀ ਗਿਣਤੀ ਵਾਹ ਵਾਹ ਹੋ ਗਈ ਹੈ, ਇੱਥੇ ਵੀ ਪੰਜਾਬੀਆਂ ਦੀਆਂ ਢਾਣੀਆਂ ਜਿਹੜੀਆਂ ਸਾਡੇ ਬੇਬੇ ਬਾਪੂਆਂ ਦੀਆਂ ਲੱਗਦੀਆਂ, ਤੇ ਜਦੋਂ ਇੱਦਾਂ ਬਰਫ਼ ਪਈ ਹੁੰਦੀ ਹੈ ਜਾਂ ਜਦੋਂ ਸਨੋਅ ਪੈਂਦੀ ਹੈ ਤਾਂ ਫਿਰ ਉਹ ਵੀ ਥੋੜਾ ਜਿਹਾ ਮਿਸ ਤਾਂ ਕਰਦੇ ਹੋਵੋਗੇ?
ਬਿਲਕੁਲ ਜੀ, ਬਿਲਕੁਲ ਬਿਲਕੁਲ ਮੁਸ਼ਕਿਲ। ਵੈਸੇ ਤਾਂ ਹੁਣ ਤੁਹਾਨੂੰ ਪਤਾ ਹੀ ਜੀ, ਵੈਸੇ ਕੋਰੋਨਾ ਕਰਕੇ ਪਬਲਿਕ ਪਲੇਸਾਂ ਸਾਰੀਆਂ ਬੰਦ ਹੈ, ਰੈਸਟੋਰੈਂਟ ਬੰਦ ਹੈ, ਪਬਲਿਕ ਪਲੇਸਾਂ ਜਿਹੜੀਆਂ ਵੀ ਤਕਰੀਬਨ ਪਾਰਕਾਂ ਬੰਦ ਹੈ, ਤੇ ਕਿਤੇ ਆ ਜਾ ਕੇ ਸਕਦੇ ਨੀ, ਆਪਣੀ ਘਰ ਦੇ ਵਿੱਚ ਹੀ ਹੈ, ਟੈਲੀਫੋਨ ਤੇ ਤੁਸੀਂ ਆਪਣੀ ਗੱਪਸ਼ਪ ਮਾਰਨੀ ਕਿਸੇ ਨਾਲ ਕਰ ਸਕਦੇ ਹੋ,
ਤੇ
ਵਰਨਾ ਤੇ ਕੋਰੋਨਾ ਕਰਕੇ ਬਹੁਤ ਦਿੱਕਤ ਆ
ਜੀ। ਜੀ ਬਿਲਕੁਲ, ਇਹ ਤਾਂ ਵੈਸੇ ਸਾਰੇ ਪਾਸੇ ਕਹਿੰਦੇ ਵੀ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਵੱਧ ਚੜ ਕੇ ਨਜ਼ਰ ਆ ਰਿਹਾ। ਤੁਸੀਂ UK ਦੇ ਵਿੱਚ ਦੇਖ ਲਓ, ਯੂਰਪ ਦੇ ਵਿੱਚ ਦੇਖ ਲਓ, ਅਸੀਂ ਆਸਟ੍ਰੇਲੀਆ ਦੇ ਵਿੱਚ ਇੱਥੇ ਖਾਸ ਤੌਰ ਦੇ ਉੱਤੇ ਵਿਕਟੋਰੀਆ ਸਟੇਟ ਜਿਹੜੀ ਸਟੇਟ ਦੇ ਵਿੱਚ ਪ੍ਰੋਗਰਾਮ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਉਸ ਸਟੇਟ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਫਿਰ 5 ਦਿਨ ਦਾ ਜਿਹੜਾ ਲਾਕਡਾਊਨ ਆ, ਸਖ਼ਤ ਲਾਕਡਾਊਨ ਜਿਹਦੇ ਵਿੱਚੋਂ ਮਸੀਂ ਮਸੀਂ ਨਿਕਲੇ ਸੀ ਅਸੀਂ, ਔਰ ਉਹ ਲਾਕਡਾਊਨ ਜਿਹੜਾ ਫਿਰ ਲਗਾਇਆ ਗਿਆ ਔਰ ਕੱਲ ਤੱਕ ਇਹ ਲਾਕਡਾਊਨ ਇਸੇ ਤਰ੍ਹਾਂ ਰਹਿਣਾ, ਹਨਾ? ਔਰ ਬਾਹਰ ਨਿਕਲਣ ਤੇ ਵੀ ਪਾਬੰਦੀ ਹੈ, ਪਰ ਫਿਰ ਜਦੋਂ ਇਹੋ ਜਿਹੀਆਂ ਪਾਬੰਦੀਆਂ ਹੁੰਦੀਆਂ ਨਾ ਤਾਂ ਕਿਤੇ ਨਾ ਕਿਤੇ ਜਿਹੜੀ ਆਪਣੀ ਪੰਜਾਬ ਵਾਲੀ ਮੌਜ ਹੈ ਉਹ ਬਹੁਤ ਯਾਦ ਆਉਂਦੀ ਹੈ। ਖੈਰ ਉਸ ਮੌਜ ਨੂੰ ਤਾਂ ਯਾਦ ਕਰਾਂਗੇ ਕਰਾਂਗੇ, ਪਰ ਨਾਲੋ ਨਾਲ ਬਸੰਤ ਦੇ ਉੱਤੇ ਜ਼ਰੂਰ ਗੱਲ ਕਰੀਏ ਦਿਲਬਰ ਸਾਹਿਬ। ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਔਰ ਦੁਨੀਆਂ ਭਰ ਦੇ ਵਿੱਚ ਵੀ, ਜਿੱਥੇ ਜਿੱਥੇ ਆਪਣੇ ਲੋਕ ਵੱਸਦੇ ਹੋਣਗੇ, ਜਿੱਥੇ ਜਿੱਥੇ ਜਿਨ੍ਹਾਂ ਨੂੰ ਸੋਝੀ ਹੋਏਗੀ, ਕਿਉਂਕਿ ਬਹੁਤੀ ਵਾਰ ਸਾਡੀ ਜਿਹੜੀ ਵਿਦੇਸ਼ਾਂ ਦੇ ਵਿੱਚ ਬੈਠਿਆਂ ਦੀ ਜਿਹੜੀ ਜੂਬਨ ਇਹੋ ਜਿਹੀ ਹੁੰਦੀ ਹੈ ਵੀ ਕੰਮ ਕਾਜਾਂ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿਹੜਾ ਤਿਉਹਾਰ ਆਇਆ ਤੇ ਕਿਹੜਾ ਲੰਘ ਗਿਆ, ਹਨਾ? ਪਰ ਇੱਕ ਜਿਹੜੀ ਬਹੁਤ ਸੋਹਣੀ ਗੱਲ ਮੈਨੂੰ ਲੱਗੀ ਆ, ਕਹਿੰਦੇ ਬਸੰਤ ਮੌਕੇ ਦੇ ਉੱਤੇ ਨਾ ਜਿਹੜਾ ਇਹ ਤਿਉਹਾਰ ਆ ਇਹ ਵੀ ਪੂਰੀ ਤਰ੍ਹਾਂ ਦਿਲਬਰ ਸਾਹਿਬ ਕਿਸਾਨੀ ਰੰਗ ਦੇ ਵਿੱਚ ਰੰਗਿਆ ਗਿਆ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ। ਜਿਹੜੇ ਪਤੰਗ ਆਏ ਆ, ਜਿਹੜੀਆਂ ਗੁੱਡੀਆਂ ਆਈਆਂ ਨਾ, ਉਹ ਵੀ ਕਿਸਾਨੀ ਅੰਦੋਲਨ ਦੇ ਹੀ ਜਿਹੜੇ ਉਹਦੇ ਪਤੰਗਾਂ ਦੇ ਜਿਹੜੇ ਡਿਜ਼ਾਇਨ ਆ ਉਹਨੂੰ ਹੀ ਪ੍ਰਭਾਸ਼ਿਤ ਕਰ ਰਹੇ ਆ ਉਹ। ਇਹ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤੀ ਹੈ ਜੀ,
ਬੜੀ ਖੂਬਸੂਰਤੀ ਗੱਲ ਹੈ
ਜੀ।
ਬਿਲਕੁਲ ਬਸੰਤ ਜੀ, ਦੇਖੋ ਸਾਡੇ ਹਿੰਦੁਸਤਾਨ ਦੇ ਵਿੱਚ 6 ਰੁੱਤਾਂ ਦਾ ਆਗਮਨ ਹੁੰਦਾ ਹੈ, ਇਹਨਾਂ ਵਿੱਚੋਂ ਇੱਕ ਰੁੱਤ ਹੈ ਬਸੰਤ ਰੁੱਤ
ਜੀ।
ਬਸੰਤ ਰੁੱਤ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ, ਬਸੰਤ ਚੜਿਆ ਕੂਲੀ ਬਨ ਰਾਏ
ਜੀ
ਜੀ ਜੰਤ ਫੂਲੇ ਹਰ ਚਿਤ ਲਾਏ ਇਉਂ ਕਹਿ ਲੋ ਧਰਤੀ ਮੌਜਦੀ ਹੈ
ਜੀ
ਬਨਸਪਤੀ ਤੇ ਨਵਾਂ ਨਿਖਾਰ ਆਉਂਦਾ
ਜੀ
ਫੁੱਲਾਂ ਤੇ ਬਹਾਰ ਆ ਜਾਂਦੀ ਹੈ ਸੂਤਾਂ ਵਿਚ ਸਰੋਂ ਦੇ ਫੁੱਲ ਚਮਕਣ ਲੱਗ ਪੈਂਦੇ ਆ ਕਣਕਾਂ ਨਿਸਰਨ ਲੱਗ ਪੈਂਦੀਆਂ ਅੰਬਾਂ ਨੂੰ ਬੂਰ ਪੈ ਜਾਂਦਾ ਹਰ ਪਾਸੇ ਰੰਗ ਬਿਰੰਗੀਆਂ ਤਿਤਲੀਆਂ ਮੰਡਰਾਉਣ ਲੱਗ ਪੈਂਦੀਆਂ
ਜੀ
ਮਾਘ ਮਹੀਨੇ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਕਿਹਾ ਜਾਂਦਾ ਹੈ ਹਿੰਦੂ ਲੋਕ ਇਹਨੂੰ ਵਿਸ਼ਨੂੰ ਦੀ ਪੂਜਾ ਕਰਦੇ ਆ ਮਾਤਾ ਸਰਸਵਤੀ ਦੀ ਪੂਜਾ ਕਰਦੇ ਆ ਕਾਮਦੇਵ ਦੀ ਪੂਜਾ ਕਰਦੇ ਆ ਔਰ ਜਿਹੜੇ ਸਿੱਖ ਧਰਮ ਦੇ ਵਿਚ ਵੀ ਜਿਹੜਾ ਬਸੰਤ ਦਾ ਤਿਉਹਾਰ ਹੈ ਇਹ ਬੜੀ ਧੂਮ ਧਾਮ ਦੇ ਨਾਲ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਹੋਇਆ ਸੀ
ਜੀ ਜੀ
ਔਰ ਸਾਡੀ ਮੁਗਲਾਂ ਦੇ ਸਮੇਂ ਦੇ ਵਿਚ ਬਾਲਕ ਹਕੀਕਤ ਰਾਏ ਉਹਨੂੰ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀਗਾ ਔਰ ਸਿੱਖ ਧਰਮ ਦੇ ਵਿਚ ਜੋ ਕੂਕਾ ਲਹਿਰ ਦੇ ਮੁਖੀ ਸੀ ਬਾਬਾ ਰਾਮ ਸਿੰਘ ਜੀ ਉਹਨਾਂ ਦਾ ਜਨਮ ਵੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀਆਂ ਵਿਚ ਹੋਇਆ ਸੀ
ਜੀ
ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਨਮ ਗੁਰੂ ਕੀ ਵਡਾਲੀ ਵਿਚ ਹੋਇਆ ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬਚਪਨ ਦੇ ਵਿਚ ਗੁਰੂ ਕੀ ਵਡਾਲੀ ਤੋਂ ਅੰਮ੍ਰਿਤਸਰ ਪਹਿਲੀ ਵਾਰ ਆਏ 1599 ਈਸਵੀ ਦੇ ਵਿਚ ਉਸ ਵੇਲੇ ਸੰਗਤਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਸੀ ਸੋ ਸਿੱਖ ਧਰਮ ਦੇ ਵਿਚ ਇਸ ਕਰਕੇ ਇਸ ਬਸੰਤ ਪੰਚਮੀ ਨੂੰ ਬੜੇ ਧੂਮ ਧਾਮ ਮਨਾਇਆ ਜਾਂਦਾ ਕਿਉਂਕਿ ਇਹਦੇ ਕੁਝ ਇਤਿਹਾਸਕ ਪਹਿਲੂ ਵੀ ਹੈ
ਜੀ
ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਹਕੀਕਤ ਰਾਏ ਦੀ
ਜੀ
ਹਕੀਕਤ ਰਾਏ ਮੁਗਲਾਂ ਦੇ ਸਮੇਂ ਵਿਚ ਆਪਾਂ ਨੂੰ ਆਮ ਪਤਾ ਹੈ ਕਿ ਬੱਚੇ ਮਸੀਤ ਵਿਚ ਮੌਲਵੀਆਂ ਦੇ ਕੋਲ ਫਾਰਸੀ ਪੜ੍ਹਨ ਜਾਂਦੇ ਸੀ ਤੇ ਹਕੀਕਤ ਰਾਏ ਵੀ ਮੌਲਵੀ ਦੇ ਕੋਲ ਫਾਰਸੀ ਪੜ੍ਹਨ ਵਾਸਤੇ ਗਿਆ ਬਾਕੀ ਤੇ ਸਾਰੇ ਬੱਚੇ ਮੁਸਲਮਾਨ ਸੀ ਇਹ ਕੱਲਾ ਹੀ ਹਿੰਦੂ ਸੀ
ਜੀ
ਮੈਂ ਇਹ ਵੀ ਦੱਸ ਦਿਆਂ ਵੀ ਹਕੀਕਤ ਰਾਏ ਦਾ ਛੋਟੀ ਉਮਰ ਦੇ ਵਿਚ ਹੀ ਵਿਆਹ ਹੋ ਗਿਆ ਸੀ
ਜੀ
ਇਹਦੇ ਜਿਹੜੇ ਸਹੁਰੇ ਸੀ ਉਹ ਸਿੱਖ ਉਹ ਸਿੱਖਾਂ ਦੀ ਤੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਜਿਹੜਾ ਹਕੀਕਤ ਰਾਏ ਸੀ ਇਹਦਾ ਜਨਮ 1724 ਦੇ ਵਿਚ ਹੋਇਆ
ਜੀ
ਭਾਗ ਮਲਕ ਖੱਤਰੀ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਇਹਦੇ ਨਾਨਕੇ ਸਿੱਖ ਸੀ
ਜੀ
ਤੇ ਕਿਸ਼ਨ ਸਿੰਘ ਦੀ ਪੁੱਤਰੀ ਦੁਰਤੀ ਦੇ ਨਾਲ ਇਹਦਾ ਵਿਆਹ ਹੋ ਗਿਆ
ਠੀਕ
ਤੇ ਇੱਕ ਦਿਨ ਕਿਤੇ ਮੌਲਵੀ ਬਾਹਰ ਗਿਆ ਹੋਇਆ ਸੀ ਬੱਚਿਆਂ ਦੇ ਨਾਲ ਆਪਸ ਵਿਚ ਲੜਾਈ ਹੋ ਗਈ ਇਹਨੇ ਉਹਨਾਂ ਨੇ ਇਹਦੀ ਮਾਂ ਨੂੰ ਗਾਲ ਕੱਢ ਦਿੱਤੀ ਹਕੀਕਤ ਰਾਏ ਨੇ ਫਾਤਮਾ ਨੂੰ ਗਾਲ ਕੱਢ ਦਿੱਤੀ ਤੇ ਮੁਸਲਮਾਨ ਬੱਚਿਆਂ ਨੇ ਜਾ ਕੇ ਮੌਲਵੀ ਦੇ ਕੋਲ ਫਰਿਆਦ ਕੀਤੀ ਵੀ ਇਹਨੇ ਫਾਤਮਾ ਨੂੰ ਗਾਲ ਕੱਢੀ ਹੈ ਤੇ ਮੌਲਵੀ ਨੇ ਇਸ ਹਕੀਕਤ ਰਾਏ ਨੂੰ ਬੜਾ ਕੁੱਟਿਆ ਮਾਰਿਆ ਬੜਾ ਗੁੱਸੇ ਦੇ ਵਿਚ ਇਹਨੂੰ ਉਸ ਵੇਲੇ ਸਿਆਲਕੋਟ ਦਾ ਜਿਹੜਾ ਹਾਕਮ ਸੀਗਾ ਸੂਬੇਦਾਰ ਸੀ ਉਹਦੇ ਪੇਸ਼ ਕਰ ਦਿੱਤਾ
ਜੀ
ਉਹਨੇ ਇਹਨੂੰ ਕਿਹਾ ਵੀ ਤੂੰ ਮੁਸਲਮਾਨ ਬਣ ਜਾ ਤੇ ਜਾਂ ਫਿਰ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾ ਇਹਨੇ ਕਿਹਾ ਵੀ ਮੈਂ ਆਪਣਾ ਧਰਮ ਨਹੀਂ ਬਦਲਣਾ ਮੈਂ ਮੁਸਲਮਾਨ ਨਹੀਂ ਹੋਣਾ ਨਾ ਮੈਂ ਕਲਮਾ ਪੜ੍ਹਨਾ ਮੈਨੂੰ ਜੋ ਸਜ਼ਾ ਦਿਓ ਮੈਨੂੰ ਪ੍ਰਵਾਨ ਹੈ
ਠੀਕ
ਤੇ ਉਹ ਜਿਹੜਾ ਸਿਆਲਕੋਟ ਦਾ ਹਾਕਮ ਸੀ ਅਮੀਰ ਬੇਗ ਉਹਨੇ ਅੱਗੇ ਖਾਨ ਬਹਾਦਰ ਜ਼ਿਕਰੀਆ ਖਾਨ ਦੇ ਕੋਲ ਲਾਹੌਰ ਭੇਜ ਦਿੱਤਾ
ਜੀ
ਤੇ ਉੱਥੇ ਵੀ ਇਸ ਹਕੀਕਤ ਰਾਏ ਨੂੰ ਬੜੇ ਇਹਦੇ ਤੇ ਜ਼ੁਲਮ ਕੀਤੇ ਗਏ ਇਹਨੂੰ ਮਾਰਿਆ ਗਿਆ ਕੁੱਟਿਆ ਗਿਆ ਆਖਿਰਕਾਰ ਇੱਕ ਵਕਤ ਆ ਗਿਆ ਜਦੋਂ ਇਸ ਹਕੀਕਤ ਰਾਏ ਨੂੰ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ
ਜੀ
ਇਸ ਕਰਕੇ ਸਿੱਖ ਧਰਮ ਦੇ ਵਿਚ ਇਸ ਬੱਚੇ ਦੀ ਸ਼ਹਾਦਤ ਸਿੱਖ ਧਰਮ ਦੇ ਵਿਚ ਬੜਾ ਵੱਡਾ ਪ੍ਰਭਾਵ ਰੱਖਦੀ ਹੈ ਸਾਡੇ ਅੱਜ ਦੇ ਬੱਚਿਆਂ ਨੂੰ ਸ਼ਾਇਦ ਹਕੀਕਤ ਰਾਏ ਬਾਰੇ ਪਤਾ ਹੀ ਨਾ ਹੋਵੇ ਕਿ ਇਹ ਹਕੀਕਤ ਰਾਏ ਕੌਣ ਸੀ
ਬਿਲਕੁਲ
ਇਹ ਜਿਹੜਾ ਹਕੀਕਤ ਰਾਏ ਸੀ ਇਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਦਾ ਬੜਾ ਅਨੰਦ ਸੇਵਕ ਸੀ ਔਰ ਕਈ ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਵੀ ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸੀ ਜੀ ਭਾਈ ਕਨਈਆ ਜੀ ਦੇ ਪੜ ਦੋਤੇ ਸਨ
ਜੀ,
ਤੇ ਜਦੋਂ ਸ਼ਹੀਦ ਹਕੀਕਤ ਸਿੰਘ ਸ਼ਹੀਦ ਹੋ ਗਿਆ, ਫਿਰ ਇਹਦੇ ਜਿਹੜੇ ਸਹੁਰੇ ਸੀ, ਇਹਦਾ ਸਹੁਰਾ ਕਿਸ਼ਨ ਸਿੰਘ, ਉਹਦੇ ਜਿਹੜੇ ਭਰਾ ਸੀਗੇ, ਉਹਨਾਂ ਨੇ ਅਮੀਰ ਬੇਗ ਦਾ ਹਰ ਕਲਮ ਕਰਕੇ ਬਟਾਲੇ ਦੇ ਬਾਜ਼ਾਰਾਂ ਦੇ ਵਿਚ ਘੁਮਾਇਆ ਸੀ, ਤੇ ਇਸੇ ਕਰਕੇ ਬਟਾਲੇ ਦੇ ਵਿਚ ਹਕੀਕਤ ਰਾਏ ਦੀ ਯਾਦ ਵਿਚ ਬੜਾ ਸ਼ਹੀਦੀ ਮੇਲਾ ਲੱਗਦਾ, ਉਹ ਬਸੰਤ ਪੰਚਮੀ ਵਾਲੇ ਦਿਨ।
ਠੀਕ।
ਦੂਸਰਾ ਇਤਿਹਾਸਕ ਪੱਖ ਅਸੀਂ ਵੇਖਦੇ ਹਾਂ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਦਾ ਜਨਮ ਗੁਰੂ ਕੀ ਵਡਾਲੀ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਹੋਇਆ
ਜੀ,
ਤੇ ਜਦੋਂ ਪਹਿਲੀ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਅੰਮ੍ਰਿਤਸਰ ਆਏ 1599 ਈਸਵੀ ਵਿਚ, ਉਸ ਵੇਲੇ ਸੰਗਤਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ ਤੇ ਮਲਹਾਰਾਂ ਦੇ ਨਾਲ ਮਨਾਇਆ ਸੀ
ਜੀ।
ਤੀਸਰਾ ਜੋ ਇਤਿਹਾਸਕ ਪੱਖ ਸਾਡੇ ਸਿੱਖ ਇਤਿਹਾਸ ਵਿਚ ਆਉਂਦਾ, ਉਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ
ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਅਨੰਦਪੁਰ ਵਸਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਦਿਨ ਵਿਸਾਖੀ ਵਾਲੇ ਦਿਨ ਦੀਵਾਨ ਸਜਾ ਕੇ ਬੈਠੇ ਸੀ
ਜੀ।
ਲਾਹੌਰ ਤੋਂ ਹਰ ਜਸ ਸੁਪਖੀ ਆਇਆ
ਜੀ,
ਉਹਦਾ ਪਰਿਵਾਰ ਵੀ ਨਾਲ ਸੀ, ਉਹਦੀ ਲੜਕੀ ਜੀਤੋ ਵੀ ਨਾਲ ਸੀ
ਜੀ।
ਉਹ ਬਾਲਾ ਪ੍ਰੀਤਮ ਜਦੋਂ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦੀ ਵਿਚ ਕਦੀ ਆਣ ਕੇ ਬਹਿ ਜਾਣ, ਕਦੀ ਹੱਸਣ ਨੱਚਣ ਕੁੱਦਣ ਲੱਗ ਪੈਣ
ਜੀ,
ਤੇ ਹਰ ਜਸ ਸੁਪਖੀ ਨੂੰ ਇਹ ਲੜਕਾ ਬੜਾ ਸੋਹਣਾ ਮਨਮੋਹਣਾ ਲੱਗਾ। ਉਹਨੇ ਆਪਣੀ ਪਤਨੀ ਦੇ ਨਾਲ ਗੱਲ ਕੀਤੀ ਵੀ ਜੇ ਕਿਤੇ ਮਹਾਰਾਜਾ ਆਪਣੀ ਜੀਤੋ ਦਾ ਰਿਸ਼ਤਾ ਪ੍ਰਵਾਨ ਕਰ ਲੈਣ ਤੇ ਆਪਾਂ ਗੋਬਿੰਦ ਰਾਏ ਨੂੰ ਆਪਣੀ ਜੀਤੋ ਵਿਆਹ ਦੇਜੇ
ਜੀ।
ਉਹ ਇਹ ਪਰਿਵਾਰ ਜਾ ਕੇ ਮਾਤਾ ਨਾਨਕੀ ਜੀ ਨੂੰ ਮਿਲਿਆ, ਮਾਤਾ ਗੁਜਰੀ ਜੀ ਨੂੰ ਮਿਲਿਆ, ਤੇ ਮਾਤਾ ਗੁਜਰੀ ਜੀ ਨੇ ਮਾਤਾ ਨਾਨਕੀ ਜੀ ਨੇ ਜੀਤੋ ਜੀ ਨੂੰ ਪਿਆਰ ਵੀ ਦਿੱਤਾ। ਉਹ ਕਹਿੰਦੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਿਲਾਂ ਵਿਚ ਆਉਣਗੇ ਅਸੀਂ ਉਹਨਾਂ ਨਾਲ ਗੱਲ
ਕਰਾਂਗੇ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਿਲਾਂ ਵਿਚ ਆਏ ਤੇ ਮਾਤਾ ਨਾਨਕੀ ਜੀ ਨੇ ਮਾਤਾ ਗੁਜਰੀ ਜੀ ਨੇ ਗੱਲਬਾਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਿਸ਼ਤਾ ਪ੍ਰਵਾਨ ਕਰ ਲਿਆ
ਜੀ।
ਕੁੜਮਾਈ ਹੋ ਗਈ ਤੇ ਹੁਣ ਹੱਥ ਜੋੜ ਕੇ ਭਾਈ ਹਰਜਸ ਪੱਖੀ ਕਹਿਣ ਲੱਗਾ, ਮਹਾਰਾਜ ਵੀ ਹੁਣ ਤੁਸੀਂ ਆਪਣੇ ਰਿਸ਼ਤੇਦਾਰ ਸਾਥ ਸੰਬੰਧੀ ਦੋਸਤ ਮਿੱਤਰਾਂ ਦੀ ਬਰਾਤ ਲੈ ਕੇ ਲਾਹੌਰ ਆਓ
ਜੀ।
ਤੇ ਮਹਾਰਾਜ ਸੋਚਾਂ ਚ ਪੈ ਗਏ
ਜੀ।
ਮਹਾਰਾਜ ਕਹਿਣ ਲੱਗੇ, ਭਾਈ ਹਰਜਸ ਜੀ, ਅਸੀਂ ਲਾਹੌਰ ਬਰਾਤ ਲੈ ਕੇ ਨਹੀਂ ਆ ਸਕਦੇ। ਤੇ ਭਾਈ ਹਰਜਸ ਪੱਖੀ ਜਿਹੜੇ ਸੀ ਮਾਯੂਸ ਹੋ ਗਏ। ਮਹਾਰਾਜ ਕਹਿਣ ਲੱਗੇ ਵੀ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਗਲਾਂ ਤੋਂ ਡਰਦੇ ਸੀ, ਇਸ ਕਰਕੇ ਉਹਨਾਂ ਨੇ ਲਾਹੌਰ ਜਾਣ ਤੋਂ ਇਨਕਾਰ ਕਰ ਦਿੱਤਾ
ਜੀ।
ਦਰਅਸਲ ਇਹ ਗੱਲ ਨਹੀਂ ਸੀ
ਜੀ।
ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਹਰਜਸ ਪੱਖੀ ਨੂੰ ਇਹ ਗੱਲ ਕਹੀ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਸਾਡੇ ਮਿੱਤਰ ਹੋ, ਪਿਆਰੇ ਹੋ, ਰਿਸ਼ਤੇਦਾਰ ਹੋ, ਪਰ ਜਿਸ ਜਗ੍ਹਾ ਦੇ ਉੱਤੇ ਸਾਡੇ ਦਾਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੋਵੇ, ਉਸ ਲਾਹੌਰ ਵਿਚ ਅਸੀਂ ਆਪਣੀ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਨਹੀਂ ਮਨਾ ਸਕਦੇ
ਜੀ।
ਕਾਰਨ ਆਸ ਮਹਾਰਾਜ ਨੇ ਸਿਰਫ ਇੰਨੀ ਗੱਲ ਕਹੀ ਵੀ ਹਰਜਸ ਜੀ, ਜਿਸ ਜਗ੍ਹਾ ਦੇ ਉੱਤੇ ਸਾਡੇ ਪੰਚਮ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੋਵੇ, ਉਸ ਜਗ੍ਹਾ ਵਿਚ ਅਸੀਂ ਆਪਣੀ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਧੂਮ ਧਾਮ ਦੇ ਨਾਲ ਨਹੀਂ ਮਨਾ ਸਕਦੇ
ਜੀ।
ਤੇ ਮਹਾਰਾਜ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਚਿੰਤਾ ਨਾ ਕਰੋ, ਅਸੀਂ ਇੱਥੇ ਅਨੰਦਪੁਰ ਦੇ ਲਾਗੇ ਉਹੋ ਜਿਹਾ ਲਾਹੌਰ ਵਸਾ ਦੇਣੇ ਆ। ਤੇ ਉੱਥੇ ਫਿਰ ਮਹਾਰਾਜ ਨੇ ਅਨੰਦਪੁਰ ਤੋਂ 7 ਮੀਲ ਦੂਰ ਗੁਰੂ ਕਾ ਲਾਹੌਰ ਸ਼ਹਿਰ ਵਸਾਇਆ
ਜੀ।
ਕਦੀ ਆਪਾਂ ਪੰਜਾਬ ਜਾਈਏ ਤੇ ਉੱਥੇ ਅਨੰਦਪੁਰ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਇੱਕ ਨਗਰ ਹੈ ਗੁਰੂ ਕਾ ਲਾਹੌਰ, ਉੱਥੇ ਸੰਗਤਾਂ ਅੱਜ ਵੀ ਜਾ ਕੇ ਦਰਸ਼ਨ ਕਰਦੀਆਂ ਨੇ। ਉੱਥੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਇਆ ਜਾਂਦਾ
ਜੀ।
ਸੋ ਫਿਰ ਇੱਕ ਮੌਕਾ ਆਇਆ ਜਦੋਂ ਕਸ਼ਮੀਰ ਦੇ ਪੰਡਿਤਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਰਿਆਦ ਕੀਤੀ ਕਿ ਸਾਡਾ ਧਰਮ ਖਤਰੇ ਵਿਚ, ਸਾਡੇ ਧਰਮ ਨੂੰ ਬਚਾ ਲਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦੂ ਧਰਮ ਬਦਲੇ ਆਪਣਾ ਬਲੀਦਾਨ ਦਿੱਲੀ ਦੇ ਚਾਂਦਨੀ ਚੌਂਕ ਵਿਚ ਜਾ ਕੇ ਦੇਣਾ ਪਿਆ
ਜੀ।
ਤੇ ਫਿਰ 2 ਸਾਲ ਬਾਅਦ 1677 ਈਸਵੀ 10 ਜਨਵਰੀ 1677 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਇਸ ਗੁਰੂ ਕੇ ਲਾਹੌਰ ਵਿਚ ਹੋਇਆ ਸੀ
ਜੀ।
ਦੇਖੋ ਵਿਆਹ ਜ਼ਿੰਦਗੀ ਦਾ ਕਹਿੰਦੇ ਇੱਕ ਖੁਸ਼ੀਆਂ ਭਰਿਆ ਸਮਾਂ, ਇਹਨੂੰ ਵਿਆਹ ਵੀ ਕਹਿੰਦੇ ਨੇ, ਇਹਨੂੰ ਸ਼ਾਦੀ ਵੀ ਕਹਿੰਦੇ ਨੇ, ਇਹਨੂੰ ਨਿਕਾਹ ਵੀ ਕਹਿੰਦੇ ਨੇ, ਇਹਨੂੰ ਮੈਰਿਜ ਵੀ ਕਹਿੰਦੇ ਨੇ, ਇਹਨੂੰ ਕੋਰਟ ਮੈਰਿਜ ਵੀ ਕਹਿੰਦੇ ਨੇ, ਇਹਨੂੰ ਲਵ ਮੈਰਿਜ ਵੀ ਕਹਿੰਦੇ ਨੇ, ਲੇਕਿਨ ਸਿੱਖ ਧਰਮ ਦੇ ਵਿਚ ਆਪਾਂ ਇਸ ਨੂੰ ਆਨੰਦ ਕਾਰਜ ਕਹਿੰਦੇ ਹਾਂ
ਜੀ।
ਕਿਉਂਕਿ ਆਨੰਦ ਸ਼ਬਦ ਬੜਾ ਠੇਸ ਪੰਜਾਬੀ ਦਾ ਸ਼ਬਦ ਹੈ, ਜਦੋਂ ਸਾਨੂੰ ਬਹੁਤ ਵੱਡੀ ਖੁਸ਼ੀ ਮਿਲਦੀ ਹੈ ਉਸ ਵੇਲੇ ਅਸੀਂ ਕਹਿੰਦੇ ਅੱਜ ਤੇ ਆਨੰਦ ਆ ਗਿਆ। ਸੋ ਇਸ ਕਾਰਜ ਦਾ ਨਾਂ ਰੱਖਿਆ ਗਿਆ ਆਨੰਦ ਕਾਰਜ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਆਨੰਦ ਕਾਰਜ ਸੀ ਉਹ ਮਾਤਾ ਜੀਤੋ ਜੀ ਦੇ ਨਾਲ ਇਸ ਗੁਰੂ ਕੇ ਲਾਹੌਰ ਦੇ ਵਿਚ ਹੋਇਆ। ਹੁਣ ਅੱਜ ਕੱਲ ਵੇਖੋ ਆਪਾਂ ਵਿਆਹ ਦੀ ਯਾਦਗਾਰਾਂ ਬਣਾਉਣੀ ਆ, ਮੂਵੀਆਂ ਬਣਦੀਆਂ ਨੇ, ਕਿਤੇ ਪ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਹੈ, ਕਿਤੇ ਕੁੜਮਾਈ, ਕਿਤੇ ਸਾਗਣ, ਤਿੰਨਾਂ ਰਸਮਾਂ ਕੀਤੀਆਂ ਜਾਂਦੀਆਂ। ਉਹਨਾਂ ਸਾਰੀਆਂ ਰਸਮਾਂ ਨੂੰ ਅਸੀਂ ਇੱਕ ਕੈਮਰੇ ਦੇ ਵਿੱਚ ਯਾਦਗਾਰ ਦੇ ਤੌਰ ਤੇ ਕੈਦ ਕਰਦੇ। ਪਰ ਕਦੀ ਤੁਸੀਂ ਗੁਰੂ ਕੇ ਲਾਹੌਰ ਜਾਓ, ਉੱਥੇ ਮਹਾਰਾਜ ਨੇ ਆਪਣੀ ਵਿਆਹ ਦੀ ਯਾਦਗਾਰ ਵੀ ਬਣਾਈ। ਮਹਾਰਾਜ ਇੱਕ ਦਿਨ ਆਪਣੀ ਭੂਆ ਦੇ ਪੁੱਤਰਾਂ ਦੇ ਨਾਲ ਸ਼ਿਕਾਰ ਖੇਡਣ ਗਏ ਹੋਏ ਸੀ। ਭਾਈ ਸੰਗੋ ਸ਼ਾਹ, ਭਾਈ ਜੀਤ ਮੱਲ ਇਹ ਮਹਾਰਾਜ ਦੇ ਨਾਲ ਸੀ ਤੇ ਮਹਾਰਾਜ ਦੇ ਚਰਨਾਂ ਚ ਇੱਕ ਧੋਬੀ ਆਇਆ
ਜੀ
ਤੇ ਕਹਿੰਦਾ ਮਹਾਰਾਜ ਸਾਨੂੰ ਇਹ ਪਾਣੀ ਦੀ ਬੜੀ ਕਿੱਲਤ ਹੈ ਤੇ ਸਾਨੂੰ ਪਾਣੀ ਲੈਣ ਵਾਸਤੇ ਪਹਾੜਾਂ ਚ ਜਾਣਾ ਪੈਂਦਾ ਹੈ, ਵੀ ਸਾਡੇ ਤੇ ਕਿਰਪਾ ਕਰੋ ਵੀ ਸਾਨੂੰ ਪਾਣੀ ਬਖਸ਼ਿਸ਼ ਕਰੋ। ਤੇ ਮਹਾਰਾਜ ਨੇ ਫਿਰ ਇੱਕ ਖੰਜਰ ਗੱਡਿਆ ਤੇ ਜੀਤ ਮੱਲ ਨੂੰ ਕਹਿੰਦੇ ਵੀ ਤੂੰ ਇਹਨੂੰ ਕੱਢ। ਜੀਤ ਮੱਲ ਨੇ ਕੱਢਿਆ, ਉੱਥੇ ਫਿਰ ਮਹਾਰਾਜ ਨੇ ਤ੍ਰਿਵੇਣੀ ਦਿਖਾਈ। ਉੱਥੇ ਅੱਜ ਵੀ ਗੰਗਾ, ਜਮਨਾ ਤੇ ਸਰਸਵਤੀ ਉਸ ਗੁਰੂ ਕੇ ਲਾਹੌਰ ਦੇ ਵਿਚ ਵਗ ਰਹੀ ਹੈ। ਇਹ ਗੁਰੂ ਸਾਹਿਬ ਦੇ ਵਿਆਹ ਦੀ ਇੱਕ ਬੜੀ ਯਾਦਗਾਰ ਹੈ
ਜੀ।
ਕਦੀ ਤੁਸੀਂ ਜਾਓਗੇ ਤਾਂ ਤੁਸੀਂ ਦੇਖੋਗੇ ਅੱਜ ਵੀ ਉੱਥੇ ਉਹ ਗੁਰੂ ਕੇ ਲਾਹੌਰ ਦੇ ਵਿਚ ਤ੍ਰਿਵੇਣੀ ਵਗ ਰਹੀ ਹੈ, ਗੰਗਾ, ਜਮਨਾ ਔਰ ਸਰਸਵਤੀ
ਜੀ ਜੀ।
ਤੇ ਇਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿਚ ਇੱਕ ਇਤਿਹਾਸਕ ਪੱਖ ਹੋਰ ਸਾਡੇ ਸਿੱਖ ਇਤਿਹਾਸ ਵਿਚ ਆਉਂਦਾ, ਉਹ ਹੈ ਉਕਾ ਲਹਿਰ ਦੇ ਮੁਖੀ ਬਾਬਾ ਰਾਮ ਸਿੰਘ ਜੀ।
ਕਿਉਂਕਿ
ਬਾਬਾ ਰਾਮ ਸਿੰਘ ਜੀ ਪਹਿਲੇ ਮਤਲਬ ਸੰਗਰਾਮੀ ਹੋਏ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸਾਨੂੰ ਆਜ਼ਾਦੀ ਦੀ ਜਾਗ ਲਾਈ ਸੀ
ਜੀ।
ਸੋ ਕੂਕਾ ਲਹਿਰ ਦੇ ਬਾਅਦ ਵਿਚ ਸਿੰਘ ਵੀ ਸ਼ਹੀਦ ਹੋਏ ਨੇ ਤੇ ਇੱਕ ਕੂਕਾ ਲਹਿਰ ਦਾ ਵੀ ਸਾਡੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿਚ ਬੜਾ ਵੱਡਾ ਮੁੱਢਲਾ ਯੋਗਦਾਨ ਹੈ। ਅੱਜ ਉਸ ਭੈਣੀ ਰਾਹੀਆਂ ਦੇ ਜ਼ਿਲ੍ਹਾ ਲੁਧਿਆਣੇ ਦੇ ਵਿਚ ਬਸੰਤ ਪੰਚਮੀ ਦੇ ਉੱਤੇ ਬਹੁਤ ਵੱਡਾ ਇੱਕ ਬਸੰਤ ਕੀਰਤਨ ਦਰਬਾਰ ਹੁੰਦਾ
ਜੀ
ਤੇ ਉੱਥੇ ਸੰਤਾਂ ਦੂਰ ਤੋਂ ਆਣ ਕੇ ਉਸ ਬਸੰਤ ਕੀਰਤਨ ਦਰਬਾਰ ਵਿਚ ਆਣ ਕੇ ਹਾਜ਼ਰੀਆਂ ਭਰਦੀਆਂ ਨੇ, ਆਨੰਦ ਮਾਣਦੀਆਂ ਨੇ। ਸੋ ਇਸ ਤਰ੍ਹਾਂ ਜਿਹੜਾ ਔਰ ਹਿੰਦੂ ਧਰਮ ਦੇ ਵਿਚ ਜਿਹੜਾ ਇਹ ਤਿਉਹਾਰ ਹੈ ਇਹ ਮਾਤਾ ਸਰਸਵਤੀ ਦੇ ਨਾਲ ਜੋੜਿਆ ਜਾਂਦਾ ਹੈ, ਕਿਉਂਕਿ ਮਾਤਾ ਸਰਸਵਤੀ ਨੂੰ ਸੰਗੀਤ ਦੀ ਦੇਵੀ, ਕਲਾ ਦੀ ਦੇਵੀ ਕਿਹਾ ਜਾਂਦਾ ਹੈ
ਜੀ।
ਜਿਵੇਂ ਕਿ ਆਪਾਂ ਵੇਦਾਂ ਵਿਚ ਪੜ੍ਹਦੇ ਹਾਂ ਵੀ ਬ੍ਰਹਮਾ ਦੀਆਂ ਦੋ ਪੁੱਤਰੀਆਂ ਸੀ, ਸਰਸਵਤੀ ਤੇ ਲਕਸ਼ਮੀ, ਤੇ ਲਕਸ਼ਮੀ ਚੰਚਲ ਹੈ ਤੇ ਜਿਹੜੀ ਸਰਸਵਤੀ ਹੈ ਇਹ ਸੰਗੀਤ ਦੀ ਦੇਵੀ ਹੈ। ਤੋ ਇਸ ਕਰਕੇ ਕਈ ਲੋਕ ਲਕਸ਼ਮੀ ਦੀ ਪੂਜਾ ਵੇਦਾਂ ਅਨੁਸਾਰ ਲੋਕ ਮਾਇਆ ਹਾਸਲ ਕਰਨ ਲਈ ਲਕਸ਼ਮੀ ਦੀ ਪੂਜਾ ਕਰਦੇ ਹੈ। ਇਸੇ ਕਰਕੇ ਸਾਡੇ ਵੇਖੋ ਸਿੱਖ ਧਰਮ ਦੇ ਵਿਚ ਦਰਬਾਰ ਸਾਹਿਬ ਦੇ ਵਿਚ ਸਵੇਰੇ ਜਦੋਂ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕਰਦੇ ਹਾਂ ਤਾਂ ਉੱਥੇ ਬਸੰਤ ਦੀ ਰੋਤ ਦੇ ਵਿਚ ਮੌਲੀ ਧਰਤੀ ਮੌਲਿਆ ਕਾਸ ਜਿਹੜਾ ਸ਼ਬਦ ਹੈ ਉਹ ਜ਼ਰੂਰ ਗਾਇਨ ਕੀਤਾ ਜਾਂਦਾ ਹੈ
ਜੀ ਜੀ।
ਵੈਸੇ ਤੇ ਸਾਰੀਆਂ ਰੁੱਤਾਂ ਵਧੀਆ ਨੇ, ਲੇਕਿਨ ਗੁਰਬਾਣੀ ਦੇ ਵਿਚ ਮਹਾਰਾਜ ਕਹਿੰਦੇ ਨੇ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਚਿੱਤ, ਜਿੱਤ ਦਿਨ ਵਿਸਰੇ ਪਾਰ ਬ੍ਰਹਮ ਖਿੱਟ ਭਲੇ ਦੀ ਰੁੱਤ
ਜੀ।
ਸੋ ਮਹਾਰਾਜ ਨੇ ਤੇ ਸਾਨੂੰ ਕਿਹਾ ਵੀ ਸਾਰੀਆਂ ਰੁੱਤਾਂ ਹੀ ਵਧੀਆ ਨੇ, ਸਾਰੇ ਦਿਨ ਵੀ ਵਧੀਆ ਨੇ, ਨਾਨਕ ਤਿਹਣਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਿਮਸ ਕਰੇ ਜਲੰਤ
ਜੀ।
ਸੋ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿਚ ਇਸ ਬਸੰਤ ਦੇ ਨਾਲ ਜੋੜਿਆ, ਬਸੰਤ ਦੀ ਰੁੱਤ ਦੇ ਨਾਲ ਜੋੜਿਆ। ਸੋ ਸਾਡਾ ਇਸ ਤਰ੍ਹਾਂ ਸਿੱਖ ਇਤਿਹਾਸ ਦੇ ਵਿਚ ਜੋ ਬਸੰਤ ਦਾ ਮਹੱਤਵ ਹੈ ਉਹ ਮੈਂ ਆਪਣੀ ਦੋਸਤਿਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਮੈਂ ਬਸੰਤ ਦੇ ਸੰਬੰਧ ਵਿਚ ਇਕ ਛੋਟੀ ਜਿਹੀ ਕਵਿਤਾ ਲਿਖੀ ਸੀ ਕਿ ਭਾਗਾਂ ਭਰੀ ਹੈ ਅੱਜ ਬਸੰਤ ਆਈ, ਹਰ ਪਾਸੇ ਹੀ ਦਿਸਣ ਬਹਾਰਾਂ ਖੇੜੀਆਂ, ਪੌਦੇ ਹਰੀਆਂ ਕੁਰੰਬਲਾਂ ਛੱਡ ਰਹੇ ਨੇ, ਕਿਤੇ ਬਾਗਾਂ ਦੇ ਵਿਚ ਗੁਲਜ਼ਾਰਾਂ ਖੇੜੀਆਂ, ਪਾਲਾ ਹੰਭਿਆ ਮੌਸਮ ਤਬਦੀਲ ਹੋਇਆ, ਬੱਚੇ ਬੁੱਢੇ ਦਿਸਣ ਨੁਹਾਰਾਂ ਖੇੜੀਆਂ, ਖੇਤਾਂ ਵਿਚ ਨੇ ਸਰੋਂ ਦੇ ਫੁੱਲ ਸਹਿ ਕੇ ਸਾਗ ਤੋੜਦੀਆਂ ਦਿਸਣ ਮੁਟਿਆਰਾਂ ਖੇੜੀਆਂ, ਯੋਵਨ ਨੱਚਿਆ ਖੁਸ਼ੀਆਂ ਦਾ ਹੜ ਆਇਆ, ਲੋਕੀ ਥਾਂ ਥਾਂ ਤੇ ਮੇਲੇ ਮਨਾ ਰਹੇ ਨੇ, ਗੀਤ ਕੁੜੀਆਂ ਦੇ ਬੁੱਲਾਂ ਤੇ ਥਿਰਕ ਰਹੇ ਨੇ, ਮੁੰਡੇ ਗੱਭਰੂ ਭੰਗੜੇ ਪਾ ਰਹੇ ਨੇ। ਜਦੋਂ ਆਉਂਦੀ ਬਸੰਤ ਤਾਂ ਯਾਦ ਆਉਂਦਾ ਸਾਡਾ ਲਾੜਾ ਹਕੀਕਤ ਕੁਰਬਾਨੀਆਂ ਦਾ, ਅੱਜ ਦੇ ਦਿਨ ਲਾਹੌਰ ਸ਼ਹੀਦ ਹੋਇਆ, ਤੋੜ ਗਿਆ ਸੀ ਮਾਨ ਅਭਿਮਾਨੀਆਂ ਦਾ, ਬਾਬੇ ਰਾਮ ਸਿੰਘ ਦਾ ਅੱਜ ਹੈ ਜਨਮ ਦਿਨ, ਮੁੱਲ ਪਾਇਆ ਸੀ ਜਿੰਨੀ ਜਵਾਨੀਆਂ ਦਾ, ਉਕਾ ਪੰਥ ਦਾ ਆਗੂ ਤੇ ਇਨਕਲਾਬੀ, ਪੂਰਾ ਸੰਤ ਤੇ ਪੂਰਾ ਗੁਰੂ ਗਿਆਨੀਆਂ ਦਾ, ਸਭ ਤੋਂ ਪਹਿਲਾਂ ਆਜ਼ਾਦੀ ਪਰਪਿਆ ਉਹ ਜਿਸ ਨੇ ਦੰਦ ਖੱਟੇ ਕੀਤੇ ਗੋਰਿਆਂ ਦੇ, ਤੋਪਾਂ ਨਾਲ ਤੇ ਕੂਕੇ ਸ਼ਹੀਦ ਹੋਏ, ਸਾਕੇ ਯਾਦ ਆਉਂਦੇ ਬਦਲਾ ਖੋਰਿਆਂ ਦੇ, ਖੁਸ਼ੀਆਂ ਲੈ ਕੇ ਇਹ ਸਦਾ ਬਸੰਤ ਆਵੇ, ਅਸਾਂ ਦੇਸ਼ ਨੂੰ ਬੜਾ ਉਸਾਰਨਾ ਏ, ਇਥੇ ਸਹਿਬਰ ਮਰਾਜ ਤੇ ਨਿੱਘ ਬਣਨੇ, ਅਸਾਂ ਦੁਸ਼ਮਣ ਤਾਈ ਲਲਕਾਰਨਾ ਏ, ਰਿਸ਼ਵਤ ਖੋਰੀ ਬਲੈਕ ਨੂੰ ਖਤਮ ਕਰਨਾ, ਭੁੱਖ ਨੰਗ ਦਾ ਬੇੜਾ ਨਿਘਾਰਨਾ ਏ, ਪਹਿਲੀ ਵਾਂਗ ਫਿਰ ਦੁੱਧ ਦੀਆਂ ਵਹਿਣ ਨਦੀਆਂ, ਅਸਾਂ ਵਤਨ ਨੂੰ ਰੱਜ ਕੇ ਸ਼ਿੰਗਾਰਨਾ ਏ, ਚੜ੍ਹਦੀ ਕਲਾ ਵਿਚ ਵਸਦਾ ਰਹੇ ਭਾਰਤ, ਅਸੀਂ ਖੁਸ਼ੀਆਂ ਵਿਚ ਨੱਚਦੇ ਗਾਉਂਦੇ ਰਹੀਏ, ਸਾਡੀ ਸ਼ਾਨ ਇਤਿਹਾਸ ਵਿਚ ਚਮਕਦੀ ਰਹੇ, ਦਿਲ ਵਰ ਸਦਾ ਬਸੰਤ ਮਨਾਉਂਦੇ ਰਹੀਏ। ਸੋ ਅੱਜ ਬਸੰਤ ਵਾਲੇ ਦਿਨ ਜਿਵੇਂ ਕਿ ਤੁਸੀਂ ਹੁਣ ਗੱਲ ਕਰ ਰਹੇ ਸੀ ਕਿ ਕਿਸਾਨੀ ਰੰਗ ਉਹਨੂੰ ਚੜਿਆ ਹੋਇਆ, ਅੱਜ ਪਤੰਗਾਂ ਦੇ ਵੀ ਅੱਜ ਕੰਪੀਟੀਸ਼ਨ ਹੁੰਦੇ ਨੇ। ਦੇਖੋ ਤੁਸੀਂ ਕਦੀ ਸਿੱਖ ਰਾਜ ਪੜ੍ਹੋ, ਸਿੱਖ ਰਾਜ ਦੇ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਬਸੰਤ ਪੰਚਮੀ ਦੇ ਉੱਤੇ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਂਦੇ ਹੁੰਦੇ ਸੀ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਸੰਤੀ ਚੋਲਾ ਪਾ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਬਸੰਤ ਪੰਚਮੀ ਵਾਲੇ ਦਿਨ ਆਇਆ ਕਰਦੇ ਸੀ
ਜੀ।
ਤੇ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਜਿਹੜੀ ਉਹਦੀ ਰਖੇਲ ਸੀ ਨਾਟੀ ਮੋਹਰਾਂ, ਵੀ ਮੋਹਰਾਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਤੰਗਬਾਜ਼ੀ ਦੇ ਮੁਕਾਬਲੇ ਕਰਾ ਕੇ ਉਹਦੇ ਨਾਲ ਬੈਠ ਕੇ ਆਨੰਦ ਲੈਂਦਾ ਸੀ। ਸਾਡੇ ਸਿੱਖ ਰਾਜ ਦਾ ਜਿਹੜਾ ਮਹਾਨ ਜਰਨੈਲ ਹੋਇਆ ਸਰਦਾਰ ਹਰੀ ਸਿੰਘ ਨਲਵਾ, ਹਰੀ ਸਿੰਘ ਨਲਵੇ ਦੀ ਚੋਣ ਸ਼ੇਰੇ ਪੰਜਾਬ ਨੇ ਬਸੰਤ ਪੰਚਮੀ ਵਾਲੇ ਦਿਨ ਕੀਤੀ
ਜੀ।
ਉਹਨੂੰ ਆਪਣੀ ਫੌਜ ਦੇ ਵਿਚ ਭਰਤੀ ਉਹਨੇ
ਬਸੰਤ ਪੰਚਮੀ ਦੇ ਨਾਲ ਜਿਹੜੀਆਂ ਸਾਡੀਆਂ ਕੁਛ ਸਿੱਖ ਇਤਿਹਾਸਕ ਘਟਨਾਵਾਂ ਦਾ ਜੋੜ ਮੇਲ ਹੁੰਦਾ ਹੈ ਜਾਂ ਪਿਛੋਕੜ ਦੇ ਵਿਚ ਵਿਰਸੇ ਦੇ ਵਿਚ ਉਹਨਾਂ ਦਾ ਕੀ ਮਹੱਤਵ ਰਹਿੰਦਾ ਉਹਦੇ ਬਾਰੇ ਬਹੁਤ ਸੋਹਣੀ ਜਾਣਕਾਰੀ ਜਿਹੜੀ ਉਹ ਸਾਨੂੰ ਤੁਸੀਂ ਪ੍ਰਦਾਨ ਕੀਤੀ ਹੈ ਇਸ ਸਿਲਸਿਲੇ ਦੇ ਜ਼ਰੀਏ। ਤੁਹਾਡੇ ਧੰਨਵਾਦੀ ਵੀ ਆ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਜਿਹੜਾ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਤੇ ਕੀਮਤੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕਰਦੇ ਹੋ, ਤੁਹਾਡਾ ਧੰਨਵਾਦ। ਔਰ ਜਾਂਦੇ ਜਾਂਦੇ ਜਿਵੇਂ ਤੁਸੀਂ ਇੱਕ ਕਵਿਤਾ ਜ਼ਰੂਰ ਸਾਨੂੰ ਸੁਣਾਈ ਹੈ, ਕਵਿਤਾ ਬਹੁਤ ਹੀ ਪਿਆਰੀ ਸੀਗੀ, ਬਸੰਤ ਦੇ ਜਿਹੜੇ ਅਸਲ ਜਿਹੜੇ ਉਹਦੇ ਅਰਥ ਹੈ ਉਹਨੂੰ ਪਹਿਲਾਂ ਤਾਂ ਤੁਸੀਂ ਦੱਸਿਆ ਔਰ ਉਸ ਤੋਂ ਬਾਅਦ ਜੋ ਜੋ ਵੀ ਇਸ ਵੇਲੇ ਸੁਧਾਰ ਦੀ ਲੋੜ ਮੰਗਦਾ ਹੈ ਨਾ ਉਸ ਬਸੰਤ ਨੂੰ ਉਹਨਾਂ ਸੁਧਾਰਾਂ ਦੇ ਨਾਲ ਜੋੜ ਕੇ ਤੁਸੀਂ ਸਾਡੇ ਅੱਗੇ ਰੱਖਿਆ।